ਸੁਣਨ ਲਈ ਸਾਥੀਆਂ ਨੂੰ ਅਸਲਾਮੁ ਅਲੈਕਮ। ਤੁਹਾਡਾ ਮੇਜ਼ਬਾਨ ਤੁਹਾਕੂ ਅੱਜ ਦੇ ਪ੍ਰੋਗਰਾਮ ਵਿੱਚ ਸਤ ਬਿਸਮਿਲਾਹ ਦੇ। ਸਾਡੀ ਦੁਆ ਏ ਜੋ ਤੁਸਾਂ ਸ਼ਾਲਾ ਸ਼ਾਦ ਅਤੇ ਆਬਾਦ ਰਹੋ। ਸਾਡਾ ਖਾਲਿਕ ਚਾਹੁੰਦੇ ਜੋ ਹਰ ਕੋਈ ਸੱਚਾਈ ਦੀ ਰਾਹ ਕੋ ਜਾਣੇ ਅਤੇ ਉਹ ਰਾਹ ਤੇ ਚੱਲੇ ਜਿਹੜੀ ਅੱਲਾ ਸਾਈਂ ਸਾਡੇ ਕਿਤੇ ਤਿਆਰ ਕੀਤੀ ਏ। ਇਵੇਂ ਇਨਸਾਨ ਕੋ ਹਮੇਸ਼ਾ ਦਾ ਆਰਾਮ ਅਤੇ ਸਕੂਨ ਮਿਲਦੇ। ਅਸਾਂ ਖੁਸ਼ ਹੈ ਜੋ ਅੱਜ ਵਾਲਾ ਸੱਚਾਈ ਦੇ ਰਾਹ ਦਾ ਇਹ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਸੁਣਨ ਵਾਲੇ ਸੱਜਣੇ ਕੋ ਅਸਲਾਮ ਅਲੈਕੁਮ। ਦੋਸਤੋ, ਤੁਸਾਂ ਸੱਚਾਈ ਦੀ ਰਾਹ ਦਾ ਪਹਿਲਾ ਹਿੱਸਾ ਸੁਣਿਆ ਹੈ। ਹੁਣ ਅਸਾਂ ਤੁਹਾਡੀ ਖਿਦਮਤ ਵਿੱਚ ਪ੍ਰੋਗਰਾਮ ਦਾ ਦੂਜਾ ਹਿੱਸਾ ਪੇਸ਼ ਕਰਦੇ ਪਏ ਹੈ। ਹੁਣ ਇੱਕ ਬੀਆ ਸਵਾਲ ਇਹ ਹੈ ਜੋ ਅਕਸਰ ਲੋਕ ਆਹਦੇ ਜੋ ਉਨ੍ਹਾਂ ਕੋ ਪਤਾ ਕਹਿਣੀ ਜੋ ਉਹ ਬਹਿਸ਼ਤ ਚ ਵੇਸਨ ਜਾਂ ਦੋਜ਼ਖ ਚ ਵੇਸਨ। ਇਹ ਗੱਲ ਸਿਰਫ ਅੱਲਾ ਸਾਈਂ ਹੀ ਜਾਣਦੇ, ਪਰ ਤੁਸਾਂ ਆਹਦੋ ਜੋ ਅਸਾਂ ਜਾਣਦੇ ਹੈ ਜੋ ਜੇ ਅੱਜ ਅਸਾਂ ਮਰ ਵਨੂੰ ਤਾਂ ਅੱਲਾ ਦੀ ਬਾਦਸ਼ਾਹੀ ਚ ਵੇਸੂ, ਯਾਨੀ ਬਹਿਸ਼ਤ ਚ। ਈ ਦਾਅਵੇ ਦੀ ਬੁਨਿਆਦ ਤੁਹਾਡੇ ਕੋਲ ਕਿਆ ਹੈ? ਈ ਸਵਾਲ ਦੇ ਜਵਾਬ ਵਿੱਚ ਅਸਾਂ ਤੁਹਾਡੇ ਕੋਲੋਂ ਪੁੱਛਣ ਚਾਹੁੰਦੇ ਹਾਂ ਜੋ ਕਿਆ ਅੱਲਾ ਸਾਈਂ ਕੂੜਾ ਵਾਅਦਾ ਕਰ ਸਕਦੇ? ਕਿਆ ਅੱਲਾ ਸਾਈਂ ਆਪਣਾ ਵਾਅਦਾ ਪੂਰਾ ਕਰਨ ਦੀ ਤਾਕਤ ਰੱਖੇਂਦੇ? ਅੱਲਾ ਦਾ ਕਲਾਮ ਦੱਸੇਂਦੇ ਜੋ ਈ ਹਸਤੀ ਦੇ ਸਾਰੇ ਨਬੀ ਗਵਾਹੀ ਦਿੰਦੇ ਜੋ ਜਿਹੜਾ ਵੀ ਇਹਦੇ ਤੇ ਈਮਾਨ ਰੱਖੇ ਸੀ ਉਹਦੇ ਨਾਂ ਦੇ ਵਸੀਲੇ ਉਹਨੂੰ ਗੁਨਾਹਾਂ ਦੀ ਸਜ਼ਾ ਕਨੂੰ ਮਾਫ਼ੀ ਮਿਲਵੇ ਸੀ। ਮੈਂ ਤੁਹਾਨੂੰ ਜਿਹੜੇ ਅੱਲਾ ਦੇ ਪੁੱਤਰ ਦੇ ਨਾਂ ਤੇ ਈਮਾਨ ਗਿਣ ਆਏ ਹੋ, ਇਹ ਗੱਲ ਹੀ ਕਿਤੇ ਲਿਖਣ ਜੋ ਤੁਹਾਨੂੰ ਪਤਾ ਹੋਵੇ ਪਿਆ ਜੋ ਤੁਹਾਡੇ ਕੋਲ ਹਮੇਸ਼ਾ ਦੀ ਹਯਾਤੀ ਹੈ ਪਈ। ਜਿਹੜੇ ਵੇਲੇ ਅੱਲਾ ਸਹੀ ਆਪਣੇ ਕਲਾਮ ਵਿੱਚ ਖੁਦ ਫਰਮਾਏ ਜੋ ਤੁਹਾਨੂੰ ਪਤਾ ਹੋਵੇ ਪਿਆ ਜੋ ਤੁਹਾਡੇ ਕੋਲ ਹਮੇਸ਼ਾ ਦੀ ਹਯਾਤੀ ਹੈ ਪਈ, ਤਮਾਲ ਅਸਾਂ ਕੌਣ ਹੈ ਜਿਹੜੇ ਆਖੂੰ ਜੋ ਸਾਕੂ ਪਤਾ ਕਹਿਣੀ ਜੋ ਮਰਨ ਦੇ ਬਾਅਦ ਕਿੱਥਾਂ ਵੇਸੂ? ਜਿਹਾ ਅਜ਼ੀਜ਼ ਦੋਸਤੋ, ਤੁਸਾਂ ਜਾਣ ਸਕਦੋ ਜੋ ਮਰਨ ਦੇ ਬਾਅਦ ਤੁਹਾਡਾ ਠਿਕਾਣਾ ਕਿੱਥਾਂ ਹੋ ਸੀ? ਹੁਣ ਸਵਾਲ ਇਹ ਹੈ ਜੋ ਕਿਆ ਤੁਹਾਡਾ ਦਿਲ ਮੰਨੇਂਦੇ ਜੋ ਸੈਯਦਨਾ ਯਸੂ ਅਲਮਸੀਹ ਦੀ ਕਾਮਿਲ ਕੁਰਬਾਨੀ ਤੁਹਾਡੇ ਕਿਤੇ ਬਖਸ਼ਿਸ਼ ਦਾ ਵਸੀਲਾ ਹੈ, ਜਾਂ ਤੁਸਾਂ ਆਪਣੇ ਨੇਕ ਕੰਮੇ ਤੇ ਭਰੋਸਾ ਰੱਖੇ? ਦੋ ਉੱਤੇ ਭਰੋਸਾ ਕਰਨ ਵਾਲੇ ਹੀ ਇਮਾਨਦਾਰੀ ਨਾਲ ਆਖ ਸਕਦੇ ਹਨ ਜੋ ਮੈਂ ਜਾਣਦਾ ਜੋ ਮੈਂ ਹਮੇਸ਼ਾ ਦੀ ਹਯਾਤੀ ਦਾ ਵਾਰਿਸ ਹਾਂ। ਸਾਡਾ ਪ੍ਰੋਗਰਾਮ ਸੁਣਨ ਵਾਲੇ ਇੱਕ ਦੋਸਤ ਸਵਾਲ ਕੀਤੇ ਜੋ ਸੈਯਦਨਾ ਯਸੂ ਐਲਾਨ ਕੀਤੇ ਜੋ ਉਹਨਾਂ ਦੇ ਬਾਅਦ ਇੱਕ ਮਦਦਗਾਰ ਯਾਨੀ ਫਾਰਕਲੀਤ ਔਸੀ, ਤਾਂ ਸੈਯਦਨਾ ਯਸੂ ਕਹਿ ਕੂੰ ਮਦਦਗਾਰ ਜਾਂ ਫਾਰਕਲੀਤ ਆਖੀਏ? ਫਾਰਕਲੀਤ ਇੱਕ ਯੂਨਾਨੀ ਬੋਲੀ ਦਾ ਲਫ਼ਜ਼ ਹੈ ਜਿਹਦੇ ਮਾਨੀ ਮਦਦਗਾਰ, ਸਲਾਹਕਾਰ ਜਾਂ ਵਕੀਲ ਦੇ ਹਨ। ਕਿਤਾਬ ਮੁਕੱਦਸ ਵਿੱਚ ਫਾਰਕਲੀਤ ਦਾ ਲਫ਼ਜ਼ ਯਸੂ ਅਤੇ ਰੂਹੁਲ ਕੁਦਸ ਦੁਹਾਏ ਕੀਤੇ ਹਨ, ਜਿਵੇਂ ਅਸਾਂ ਅੰਜੀਲ ਮੁਕੱਦਸ ਵਿੱਚ ਹੁਣੇ ਸੁਣੀਏ ਜੋ ਅਸਮਾਨ ਤੇ ਵੰਨਣ ਕਨੂੰ ਪਹਿਲੇ ਸੈਯਦਨਾ ਯਸੂ ਅਲ ਮਸੀਹ ਆਪਣੇ ਸ਼ਾਗਿਰਦੇ ਨਾਲ ਇਵੇਂ ਕਲਾਮ ਫਰਮਾਇਆ, ਅਤੇ ਮੈਂ ਅਸਮਾਨੀ ਬਾਪ ਨੂੰ ਦਰਖਾਸਤ ਕਰੇ ਸਾਂ ਤਾਂ ਉਹ ਤੁਹਾਡੇ ਕੀਤੇ ਦੂਜਾ ਮਦਦਗਾਰ ਬਖਸ਼ ਦੇ ਸੀ ਜਿਹੜਾ ਹਮੇਸ਼ਾ ਤਾਈਂ ਤੁਹਾਡੇ ਇਕੱਠੇ ਰਾ ਸੀ, ਯਾਨੀ ਰੂਹੇ ਹੱਕ ਜੈ ਕੂੰ ਦੁਨੀਆਂ ਹਾਸਿਲ ਨਹੀਂ ਕਰ ਸਕਦੀ, ਕਿਉਂ ਜੋ ਨਾ ਊ ਕੂੰ ਡਿਹਦੀ ਹੈ ਅਤੇ ਨਾ ਜਾਣਦੀ ਹੈ। ਤੁਸਾਂ ਈ ਕੂੰ ਜਾਣ ਦੋ, ਕਿਉਂ ਜੋ ਉਹ ਤੁਹਾਡੇ ਇਕੱਠੇ ਰਾ ਸੀ ਅਤੇ ਤੁਹਾਡੇ ਅੰਦਰ ਰਾ ਸੀ, ਪਰ ਮਦਦਗਾਰ ਯਾਨੀ ਰੂਹੁਲ ਕੁਦਸ ਜੈ ਕੂੰ ਅਸਮਾਨੀ ਬਾਪ ਮੇਰੇ ਨਾਂ ਨਾਲ ਭੇਜੇ ਸੀ, ਉਹ ਤੁਹਾਨੂੰ ਸਾਰੀ ਗੱਲ ਹੀ ਸਿੱਖੇ ਸੀ, ਅਤੇ ਜਿਹੜਾ ਕੁਝ ਮੈਂ ਤੁਹਾਨੂੰ ਆਖੇ ਉਹ ਸਾਰੀਆਂ ਗੱਲਾਂ ਤੁਹਾਨੂੰ ਯਾਦ ਵੀ ਸੀ, ਅਤੇ ਉਹ ਆਖਰੇ ਦੁਨੀਆਂ ਨੂੰ ਗੁਨਾਹ ਅਤੇ ਸੱਚਾਈ ਅਤੇ ਅਦਾਲਤ ਦੇ ਬਾਰੇ ਵਿੱਚ ਕਸੂਰਵਾਰ ਕਰੇ ਸੀ। ਗੁਨਾਹ ਦੇ ਬਾਰੇ ਵਿੱਚ ਇਹ ਕੀਤੇ ਜੋ ਉਹ ਮੇਡੇ ਤੇ ਇਮਾਨ ਨਹੀਂ ਰੱਖੇਂਦੇ। ਯਰੂਸ਼ਲਮ ਕਾਨੂੰ ਬਹਿਰ ਨਾ ਮੰਨਿਓ, ਬਲਕਿ ਅਸਮਾਨੀ ਬਾਪ ਦੇ ਈ ਵਾਅਦੇ ਦੇ ਪੂਰੇ ਥੀਵਣ ਦਿਆ ਭਾਲੇ ਵਿੱਚ ਰਵੇ, ਜਿਹਦਾ ਜ਼ਿਕਰ ਤੁਸਾਂ ਮੇਡੇ ਕਾਨੂੰ ਸੁਣੀ ਬੈਠੋ, ਕਿਉਂ ਜੋ ਹਜ਼ਰਤ ਯਾਹਿਆ ਤਾਂ ਪਾਣੀ ਨਾਲ ਬਪਤਿਸਮਾ ਦਿੱਤੇ, ਪਰ ਤੁਸਾਂ ਕੁਝ ਦਿਨ ਦੇ ਬਾਅਦ ਰੂਹ ਕੁਦਸ ਨਾਲ ਬਪਤਿਸਮਾ ਗਿਨਸੋ। ਸੈਯਦਨਾ ਯਸੂ ਫਰਮਾਏ ਜੋ ਇਹ ਮਦਦਗਾਰ ਕੋਈ ਇਨਸਾਨ ਨਹੀਂ ਬਲਕਿ ਰੂਹ ਕੁਦਸ ਹੋ ਸੀ, ਯਾਨੀ ਅੱਲਾਹ ਦਾ ਪਾਕ ਰੂਹ, ਜੈ ਕੋ ਕੋਈ ਦੇਖ ਨਹੀਂ ਸਕਦਾ। ਸੈਯਦਨਾ ਯਸੂ ਆਪਣੇ ਸ਼ਗਿਰਦੇ ਕੋ ਫਰਮਾਇਆ ਜੋ ਉਨ੍ਹਾਂ ਦੇ ਅਸਮਾਨ ਉੱਤੇ ਚੱਲੇ ਵਜਣ ਦੇ ਬਾਅਦ ਅੱਲਾਹ ਸਈ ਰੂਹ ਕੁਦਸ ਕੋ ਭੇਜੇ ਸੀ, ਜਿਹੜਾ ਇਨ੍ਹਾਂ ਦੇ ਅੰਦਰ ਸਕੂਨਤ ਕਰੇ ਸੀ। ਕੁਝ ਪ੍ਰੋਗਰਾਮੇ ਕਾਨੂੰ ਪਹਿਲੇ ਅਸਾਂ ਸਿਖਾਇਆ ਹਾ ਜੋ ਸੈਯਦਨਾ ਮਸੀਹ ਦੇ ਅਸਮਾਨ ਉੱਤੇ ਚੱਲੇ ਵਜਣ ਦੇ 10 ਦਿਨ ਬਾਅਦ ਪੈਂਤੀਕੋਸ ਦੇ ਦਿਨ ਬਿਲਕੁਲ ਉਵੇਂ ਥੀਆ ਜਿਵੇਂ ਸੈਯਦਨਾ ਯਸੂ ਫਰਮਾਇਆ ਹਾ। ਮੁਕਤਸਰ ਗਾਲ ਜੋ ਮਦਦਗਾਰ ਸੈਯਦਨਾ ਮਸੀਹ ਦਾ ਰੂਹ ਹੈ ਅਤੇ ਉਹ ਉਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਰਹਿੰਦੇ ਜਿਹੜਾ ਸੈਯਦਨਾ ਯਸੂ ਤੇ ਈਮਾਨ ਰੱਖੇਂਦੇ ਅਤੇ ਅੰਜੀਲ ਸ਼ਰੀਫ ਕੋ ਮੰਨਦੇ। ਜੇ ਤੁਸਾਂ ਸੱਚੇ ਦਿਲ ਨਾਲ ਇਮਾਨ ਗਿਨਾਉਸੋ ਤਾਂ ਰੂਹ ਕੁਦਸ ਤੁਹਾਡੇ ਦਿਲੇ ਕੋ ਪਾਕ ਕਰੇ ਸੀ ਅਤੇ ਨਵਾਂ ਬਣੇ ਸੀ ਅਤੇ ਤੁਹਾ ਕੋ ਅੱਲਾਹ ਦੇ ਫਰਜ਼ੰਦ ਬਣੇ ਸੀ ਅਤੇ ਅੱਲਾਹ ਦੀ ਹਜ਼ੂਰੀ ਵਿੱਚ ਹਮੇਸ਼ਾ ਦਾਖਲ ਥੀਵਣ ਦਾ ਸ਼ਰਫ ਬਖਸ਼ੇ ਸੀ। ਇਹ ਗੱਲ ਅੱਲਾਹ ਦੇ ਕਲਾਮ ਵਿੱਚ ਇਵੇਂ ਬਿਆਨ ਕੀਤੀ ਗਈ ਹੈ ਅਤੇ ਇਵੇਂ ਤੁਹਾਡੇ ਉੱਤੇ ਵੀ ਜੱਡਾ ਜੱਡਾ ਤੁਸਾਂ ਹੱਕ ਦਾ ਕਲਾਮ ਸੁਣਿਆ ਜਿਹੜਾ ਤੁਹਾਡੀ ਬਖਸ਼ਿਸ਼ ਦੀ ਖੁਸ਼ਖਬਰੀ ਹੈ ਅਤੇ ਉਹ ਕਲਾਮ ਤੇ ਇਮਾਨ ਗਿਨ ਆਵਣ ਨਾਲ ਪਾਕ ਮੌਤ ਦਾ ਰੂਹ ਦੀ ਮੋਹਰ ਲੱਗੀ, ਉਹ ਅੱਲਾਹ ਦੀ ਮਲਕੀਅਤ ਦੀ ਮਖਲਸੀ ਕੀਤੇ ਸਾਡੀ ਮਿਰਾਸ ਦਾ ਬਿਆਨਾ ਹੈ ਤਾਂ ਜੋ ਉਹਦੇ ਜਲਾਲ ਦੀ ਹਮਦੋ ਸਨਾ ਥੀਵੇ। ਸਾਡੇ ਕੀਤੇ ਜਿਹੜੇ ਇਮਾਨ ਰੱਖੇਂਦੇ ਹੈ ਜੋ ਰੂਹ ਕੁਦਸ ਸਾਡਾ ਮਦਦਗਾਰ, ਸਾਡਾ ਹਾਦੀ, ਸਾਡਾ ਜ਼ੋਰ, ਸਾਡਾ ਉਸਤਾਦ ਅਤੇ ਬੀਆ ਵੀ ਬਹੁ ਕੁਝ ਹੈ, ਉਨੇ ਕੀਤੇ ਵਾਕਈ ਹੈ। ਉਹ ਸਾਡੇ ਸਾਰੇ ਕੰਮ ਠੀਕ ਕਰਦੇ ਜੈ ਕੋ ਬਿਆਨ ਨਹੀਂ ਕੀਤਾ ਬਣ ਸਕਦਾ। ਉਹ ਦੁਆਈ ਵਿੱਚ ਸਾਡੀ ਖਾਸ ਮਦਦ ਕਰਦੇ, ਨਮਾਜ਼ ਪੜ੍ਹਨ ਅਤੇ ਦੁਆ ਕਰਨ ਵਿੱਚ ਬਹੁ ਫਰਕ ਹੈ। ਰੂਹ ਕੁਦਸ ਰੂਹ ਅਤੇ ਦਿਲ ਨਾਲ ਦੁਆ ਕਰਨ ਵਿੱਚ ਸਾਡੀ ਮਦਦ ਕਰਦੇ, ਜਿਵੇਂ ਲਿਖਿਆ ਲਾਥੇ ਇਵੇਂ ਰੂਹ ਵੀ ਸਾਡੀ ਕਮਜ਼ੋਰੀ ਵਿੱਚ ਮਦਦ ਕਰਦੇ, ਕਿਉਂ ਜੋ ਜਿਵੇਂ ਸਾਖੋਂ ਦੁਆ ਕਰਨੀ ਚਾਹੀਦੀ ਏ ਅਸਾਂ ਨਹੀਂ ਜਾਣਦੇ, ਪਰ ਰੂਹ ਆਪ ਹੰਝੂਏ ਨਾਲ ਸਾਡੀ ਸ਼ਿਫਾਇਤ ਕਰਦੇ ਜਿਹਦਾ ਬਿਆਨ ਨਹੀਂ ਥੀ ਸਕਦਾ। ਜਿਹੜੇ ਲੋਕ ਸੈਯਦਨਾ ਯਸੂ ਅਲਮਸੀਹ ਦੀ ਅੰਜੀਲ ਤੇ ਦਿਲ ਨਾਲ ਯਕੀਨ ਰੱਖੇਂਦੇ ਇਹ ਅਸਮਾਨੀ ਮਹਿਮਾਨ ਯਾਨੀ ਰੂਹ ਕੁਦਸ ਉਨ੍ਹਾਂ ਦੇ ਕੋਲ ਆਉਂਦੇ ਅਤੇ ਉਨ੍ਹਾਂ ਦੇ ਅੰਦਰ ਸਕੂਨਤ ਕਰੇਂਦੇ, ਅੱਲਾਹ ਦਾ ਕਲਾਮ ਫਰਮੈਂਦੇ ਜੋ ਜਹਿੰਦੇ ਚ ਸੈਯਦਨਾ ਮਸੀਹ ਦਾ ਰੂਹ ਕਹਿਣੀ ਉਹ ਉਹਦਾ ਕਹਿਣੀ। ਛੇਕੜੀ ਸਵਾਲ ਪੁੱਛਣ ਵਾਲਾ ਲਿਖਦੇ ਜੋ ਤੁਹਾਡੀ ਤਾਲੀਮ ਕਾਨੂੰ ਮੈਂ ਇਹ ਸਮਝਦਾ ਜੋ ਜੇ ਮੈਂ ਸੈਯਦਨਾ ਯਸੂ ਅਲ ਮਸੀਹ ਕੋ ਆਪਣਾ ਬਖਸ਼ਣਹਾਰਾ ਕਬੂਲ ਕਰ ਗਿਨਾ ਤਾਂ ਜਿਵੇਂ ਮੇਰਾ ਦਿਲ ਆਖੇ ਮੌਜਾਂ ਕਰਾਂ, ਜਿਹੜਾ ਕੁਝ ਵੀ ਕਰਾਂ ਵੱਧਾ ਮਰਨ ਦੇ ਬਾਅਦ ਤਾਂ ਬਹਿਸ਼ਤ ਚ ਹੀ ਵੇਸਾਂ। ਇਹਦੇ ਬਾਰੇ ਬਾਈਬਲ ਦੀ ਕਿਆ ਤਾਲੀਮ ਹੈ? ਅੱਲਾਹ ਦਾ ਕਲਾਮ ਇਹ ਸਵਾਲ ਦਾ ਜਵਾਬ ਰੋਮੀਓ ਦੀ ਕਿਤਾਬ ਦੇ 6ਵੇਂ ਬਾਬ ਵਿੱਚ ਬਹੁ ਵਾਜ਼ੇ ਤੌਰ ਤੇ ਬਿਆਨ ਫਰਮੈਂਦੇ। ਉਥਾਂ ਲਿਖਿਆ ਗਏ ਬਸ ਅਸਾਂ ਕਿਆ ਆਖੂੰ, ਕਿਆ ਗੁਨਾਹ ਕਰਿੰਦੇ ਰਹੂੰ ਤਾਂ ਜੋ ਫਜ਼ਲ ਜ਼ਿਆਦਾ ਥੀਵੇ। ਅਸਰੋਂ ਕਹਿਣਾ ਅਸਾਂ ਜਿਹੜੇ ਗੁਨਾਹ ਦੀ ਤਰਫੋਂ ਮਰ ਗਏ ਹੈ ਕਿਵੇਂ ਵਲਾ ਇਹਦੇ ਵਿੱਚ ਹਯਾਤੀ ਗੁਜ਼ਾਰੂੰ। ਸੈਯਦਨਾ ਯਸੂ ਅਲਮਸੀਹ ਦੀ ਸੂਲੀ ਤੇ ਮੌਤ ਅਤੇ ਜ਼ਿੰਦਾ ਥੀਵਣ ਦਾ ਪੈਗਾਮ ਗੁਨਹਗਾਰਾਂ ਕੋ ਗੁਨਾਹ ਦੀ ਸਜ਼ਾ ਕਾਨੂੰ ਅਤੇ ਗੁਨਾਹ ਦੇ ਇਖਤਿਆਰ ਕਾਨੂੰ ਛੁਟਕਾਰਾ ਦਿਵਾਉਣ ਕੀਤੇ ਖੁਦਾਏ ਰਹੀਮੋ ਕਰੀਮ ਦਾ ਪਾਕ ਮਨਸੂਬਾ ਹਾ। ਜੇ ਤੁਸਾਂ ਅੰਜੀਲ ਸ਼ਰੀਫ ਕੋ ਦਿਲ ਨਾਲ ਮੰਨੋ ਅਤੇ ਪੂਰੇ ਇਮਾਨ ਨਾਲ ਮੰਨੋ ਤਾਂ ਪਾਕ ਕਲਾਮ ਸਿੱਖੇਂਦੇ ਜਿਵੇਂ ਹੀ ਤੁਸਾਂ ਉਨ੍ਹਾਂ ਤੇ ਈਮਾਨ ਘਿਨਾਓ ਸੋ ਅੱਲਾਹ ਦਾ ਕਲਾਮ ਤੁਹਾਡੀ ਹਯਾਤੀ ਵਿੱਚ ਦੋ ਕੰਮ ਕਰੇ ਸੀ। ਪਹਿਲਾ ਕੰਮ, ਅੱਲਾਹ ਸਾਈਂ ਆਪਣੇ ਵਾਅਦੇ ਦੇ ਮੁਤਾਬਿਕ ਸੈਯਦਨਾ ਮਸੀਹ ਦੇ ਨਾਂ ਵਿੱਚ ਤੁਹਾਡੇ ਸਾਰੇ ਗੁਨਾਹ ਬਖਸ਼ਦੇ ਸੀ। ਦੂਜਾ ਕੰਮ, ਅੱਲਾਹ ਸਾਈਂ ਰੂਹੁਲ ਕੁਦਸ ਦੇ ਵਸੀਲੇ ਨਾਲ ਤੁਹਾਕੂ ਨਵਾਂ ਦਿਲ ਅਤਾ ਕਰੇ ਸੀ ਅਤੇ ਤੁਸਾਂ ਬੁਰਾਈ ਕਨੂੰ ਕਿਨਾਰਾ ਕਰੇ ਸੋ ਅਤੇ ਸੱਚਾਈ ਨਾਲ ਪਿਆਰ ਕਰਨ ਲੱਗ ਪਏ ਸੋ, ਕਿਉਂ ਜੋ ਅੱਲਾਹ ਸਾਈਂ ਆਪਣੀ ਖੂਬੀਆਂ ਸਿਫਤਾਂ ਤੁਹਾਡੇ ਅੰਦਰ ਸਟੇ ਸੀ। ਇਵੇਂ ਅੱਲਾਹ ਦਾ ਕਲਾਮ ਵਾਅਦਾ ਕਰੇਂਦੇ ਹੋਏ ਫਰਮੈਂਦੇ, ਇਹ ਕੀਤੇ ਜੇ ਕੋਈ ਸੈਯਦਨਾ ਮਸੀਹ ਵਿੱਚ ਹੈ ਤਾਂ ਉਹ ਨਵਾਂ ਮਖਲੂਕ ਹੈ, ਪੁਰਾਣੀ ਸ਼ਈ ਵਹਿੰਦੀਆਂ ਰਹੀਆਂ, ਦੇਖੋ ਉਹ ਨਵੀਆਂ ਥੀ ਗਈਆਂ। ਜੇ ਆਪਣੇ ਆਪ ਨੂੰ ਸਾਡੇ ਕਿਤੇ ਦੇ ਦਿੱਤਾ ਤਾਂ ਜੋ ਕਫਾਰਾ ਬਣ ਕਰੇ ਸਾਕੂ ਹਰ ਤਰ੍ਹਾਂ ਦੀ ਬੇਦੀਨੀ ਕਾਨੂੰਨ ਛੁੜਵਾਵੇ ਅਤੇ ਪਾਕ ਕਰ ਕਰੇ ਆਪਣੀ ਖਾਸ ਮਲਕੀਅਤ ਕਿਤੇ ਇੱਕ ਇੰਝੀ ਉਮਤ ਬਣਾਵੇ ਜਿਹੜੀ ਨੇਕ ਕੰਮ ਕਰਨ ਕਿਤੇ ਪੁਰਜੋਸ਼ ਹੋ ਸੀ। ਜੇ ਕੋਈ ਸ਼ਖਸ ਸੱਚੇ ਦਿਲ ਨਾਲ ਸੈਯਦਨਾ ਯਸੂ ਤੇ ਈਮਾਨ ਰੱਖੇ ਸੀ ਤਾਂ ਵੱਲ ਰੱਬੁਲ ਇੱਜ਼ਤ ਇਹਦੇ ਵਿੱਚ ਬੁਰਾਈ ਦਾ ਅਮਲ ਰੋਕ ਰਹੀ ਨੇਕੀ ਅਤੇ ਦੀਨਦਾਰੀ ਪੈਦਾ ਕਰਦੇ ਸੀ, ਕਿਉਂ ਜੋ ਅੱਲਾਹ ਸਾਈਂ ਉਹਦੇ ਦਿਲ ਵਿੱਚ ਪਾਕਰੂ ਛੱਡ ਦਿੱਤੇ ਅਤੇ ਪਾਕਰੂ ਦਾ ਫਲ ਮੁਹੱਬਤ, ਖੁਸ਼ੀ, ਇਤਮਿਨਾਨ, ਤਹੱਮੁਲ, ਮਿਹਰਬਾਨੀ, ਨੇਕੀ, ਇਮਾਨਦਾਰੀ, ਹਿਲਮ ਅਤੇ ਪਰਹੇਜ਼ਗਾਰੀ ਹੈ। ਹੁਣ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਏ। ਅੱਲਾਹ ਦੀ ਮਨਸ਼ਾ ਨਾਲ ਅਗਲੇ ਪ੍ਰੋਗਰਾਮ ਵਿੱਚ ਅਸਾਂ ਸਵਾਲਾਂ ਦੇ ਜਵਾਬ ਦੇਸੂ ਜੋ ਸੈਯਦਨਾ ਯਸੂ ਅਲਮਸੀਹ ਦੇ ਪੈਰੋਕਾਰਾਂ ਨੂੰ ਕਿਵੇਂ ਹਯਾਤੀ ਗੁਜ਼ਾਰਨੀ ਚਾਹੀਦੀ ਹੈ। ਅੱਲਾਹ ਸਾਈਂ ਤੁਹਾਕੂ ਬਰਕਤਾਂ ਦੇਵੇ। ਵਹਿੰਦੇ ਵਹਿੰਦੇ ਹਜ਼ਰਤ ਦਾਊਦ ਦੇ ਜ਼ਬੂਰ ਨੰਬਰ 18 ਦੀ 30ਵੀਂ ਐਤ ਤੇ ਗੌਰ ਕਰੇਂਦੇ ਰਵਾਏ। ਪਰ ਅੱਲਾਹ ਦੀ ਰਾਹ ਪਾਕ ਹੈ, ਖੁਦਾਵੰਦ ਦਾ ਕਲਾਮ ਬੱਠੀ ਵਿੱਚ ਗਰਮ ਕੀਤਾ ਵੇਂਦੇ ਅਤੇ ਉਹਨੇ ਸਾਰਿਆਂ ਦੀ ਢਾਲ ਹੈ ਜਿਹੜਾ ਉਹਦੇ ਤੇ ਭਰੋਸਾ ਕਰੇਂਦੇ ਰੱਬ ਸੋਹਣੇ ਦੇ ਹਵਾਲੇ। ਖਤ ਲਿਖਣ ਕੇ ਜੇ ਸਾਡਾ ਪਤਾ ਹੈ ਸੱਚਾਈ ਦੀ ਰਾਹ, ਪੀਓ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਇੱਕ ਦਫਾ ਬਲਾਡ ਸੈਂਦਾ, ਸੱਚਾਈ ਦੀ ਰਾਹ, ਪੋਸਟ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਤੁਸੀਂ ਸਾਕੂ ਫੋਨ ਕਾਲ ਵੀ ਕਰ ਸਕਦੇ ਹੋ। ਫੋਨ ਕਰਨ ਕੀਤੇ ਸਾਡਾ ਨੰਬਰ ਲਿਖ ਗਿਨੋ, 0331-3043-110। ਇੱਕ ਦਫਾ ਵਲਾਡ ਸੈਨਾ, 0341-3043-110। ਤੁਸਾਂ ਸਾਕੂ ਈਮੇਲ ਵੀ ਕਰ ਸਕਦੇ ਹੋ। ਸਾਡਾ ਈਮੇਲ ਹੈ listen.live77@gmail.com। ਤੁਹਾਨੂੰ ਸਪੈਲਿੰਗ ਦੱਸਾ ਦਿੰਦਾ, listen.live77@gmail.com।